ਇਹ ਪਵਿੱਤਰ ਉਪਦੇਸ਼ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 19 ਮਾਰਚ 1959 ਨੂੰ ਕੰਪਾਲਾ ਅਫਰੀਕਾ ਹੋਲੇ ਸਮੇਂ ਸਤਸੰਗ ਦੇ ਭਲੇ ਲਈ ਉਚਾਰਨ ਕੀਤੇ।
ਬੜੀ ਕਿਰਪਾ ਤੁਸੀਂ ਕੀਤੀ ਹੈ, ਜਿਸ ਨਾਲ ਜੋਰ ਮੇ ਸਾਧ ਸੰਗਤ ਇਕੱਠੀ ਹੋਈ ਹੈ। ਜਿਹੜੇ ਬਾਲ ਬੱਚੇ ਅਜੇ ਵੀ ਮੈਂ ਅਰਜ ਕਰਾਂਗਾ ਵੀ ਉਹ ਬੱਚੇ ਛੋਟੇ ਜਿਹੇ ਬਾਹਰ ਕਰੇ ਜਾਣ, ਜਿਹਨਾਂ ਨੂੰ ਮਾਈਆਂ ਨਾ ਸਮਝਣ। ਪਹਿਰੇ ਵਾਲੇ ਜਿਹੜੇ ਬੱਚੇ ਅਗਰ 9 ਸਾਲ ਦੇ, ਉਹਨਾਂ ਨੂੰ ਫਿਰਨ ਤੁਰਨ ਤੋਂ ਜਿਹੜਾ ਸਮਝ ਬੁਲਾਵਾ ਨਾ ਪਾਉਣ। ਇਹ ਤਿਉਹਾਰ ਅੱਜ ਦਾ ਜਿਸ ਨੂੰ ਅਸੀਂ ਮਨਾ ਰਹੇ ਹਾਂ, ਇਹ ਸਤਯੁਗ ਤੋਂ ਸ਼ੁਰੂ ਹੋਇਆ। ਸਤਯੁਗ ਵਿੱਚ ਹਰਨਾਕਸ਼ ਔਰ ਪ੍ਰਹਿਲਾਦ ਦੇ ਆਪਸ ਵਿੱਚ ਦੇ ਕਸ਼ਮਕਸ਼ੀ, ਰੌਲਾ ਧੱਕਾ ਧੋੜਾ ਸਮਝੋ, ਉਸ ਤੋਂ ਇਹ ਪੈਦਾ ਹੋਇਆ। ਉਹ ਸ਼ੰਕਾ ਹੁੰਦੀ ਹੈ ਕਿ ਹਰਨਾਕਸ਼ ਇਤਨਾ ਰਾਕਸ਼ਸ ਬਿਰਤੀ ਦਾ ਆਦਮੀ, ਉਸਦੇ ਘਰ ਪ੍ਰਹਿਲਾਦ ਕਿਸ ਤਰ੍ਹਾਂ ਪੈਦਾ ਹੋਇਆ। ਹੁਣ ਇਹ ਬੜਾ ਵੈਸੇ ਮਜ਼ਮੂਨ ਬੜਾ ਲੰਮਾ ਚੌੜਾ ਹੈ, ਇਹਦੀ ਸੋਚਣ ਦੀ ਬੜੀ ਲੋੜ ਹੈ। ਕੋਈ ਵਕਤ ਮਿਲੇ ਤਾਂ ਇਹਦੇ ਤੇ ਕੁਛ ਲਿਖਿਆ ਜਾਵੇ ਕਿ ਔਲਾਦ ਕਿਸ ਤਰ੍ਹਾਂ ਜਿਸ ਤਰ੍ਹਾਂ ਦੀ ਚਾਹੀਏ ਪੈਦਾ ਹੋ ਸਕਦੀ ਹੈ। ਔਰ ਮੈਂ ਕੱਲ ਪਰਸੋਂ ਵੀ ਅਰਜ ਕਰੀ ਸੀ ਵੀ ਦਵਾਈਆਂ ਨਾਲ ਕੰਟਰੋਲ ਕਰਨਾ ਬੜੀ ਬੁਰੀ ਚੀਜ਼ ਹੈ। ਕੰਟਰੋਲ ਦੇ ਵਾਸਤੇ ਮਨ ਉੱਤੇ ਕਾਬੂ ਪਵੇ, ਕੰਟਰੋਲ ਦੱਸਣ ਵਾਲੇ ਮਨ ਉੱਤੇ ਕਾਬੂ ਪਾਉਣ ਦੀ ਗੱਲ ਦੱਸਣ। ਇਸ ਦੀ ਵੀ ਇੱਕ ਖਾਸ ਤੌਰ ਤੇ ਅਜੇ ਇਸ ਵਿਦਿਆਲੇ ਵੱਡੇ ਦੀ ਲੋੜ ਹੈ, ਜਿਸ ਤੋਂ ਬਗੈਰ ਸਾਡਾ ਨਾਸ ਹੋ ਰਿਹਾ, ਸਾਡੀ ਨਸਲ ਕਮਜ਼ੋਰ ਹੋ ਰਹੀ ਹੈ। ਹੁਣ ਦੇਖੋ ਤੁਸੀਂ ਕਿ 20 ਸਾਲ ਤੋਂ ਪਹਿਲੇ ਬਹੁਤ ਸਾਰੇ ਆਦਮੀ ਐਨਕਾਂ ਲਾ ਲੈਂਦੇ ਹਨ, ਕਈ 10 ਵਰਸਾਂ ਦੇ ਬੱਚਿਆਂ ਨੂੰ ਵੀ ਲੱਗ ਜਾਂਦੀਆਂ ਹਨ। ਕਿਉਂ ਲੱਗਦੀਆਂ ਹਨ? ਸਾਡੀ ਕਮਜ਼ੋਰੀ ਹੈ, ਸਾਡੀ ਖੁਰਾਕ। ਅਸੀਂ ਆਪਣੀ ਔਲਾਦ ਨੂੰ ਬਣਾਉਣ ਵਾਸਤੇ ਅਸੀਂ ਬਚਪਨ ਤੋਂ ਲੈ ਕੇ ਅਸਾਂ ਉਹਨਾਂ ਗੱਲਾਂ ਦਾ ਖਿਆਲ ਨਾ ਕੀਤਾ ਜਿਹਨਾਂ ਨਾਲ ਸਾਡੀ ਸਿਹਤ ਕਾਇਮ ਰਹਿਣੀ ਸੀ। ਅਸਾਂ ਲੋਕਾਂ ਦੀ ਇੱਜ਼ਤ ਦੇਖਣ ਵਾਸਤੇ, ਲੋਕਾਂ ਦੇ ਮਗਰ ਲੱਗ ਕੇ ਆਪਣਾ ਕੰਮ ਛੱਡ ਦਿੱਤਾ। ਹੁਣ ਜਿੱਥੋਂ ਭਾਰਤ ਵਰਸ਼ ਨਾ ਭਾਰਤ ਦਾ ਪਿਆ ਹੈ, ਉਹ ਭਾਰਤ ਰਾਜਾ ਲੜਕਾ ਉਹਦੀ ਬਾਬਤ ਲਿਖਿਆ ਹੈ ਕਿ ਉਹ ਸ਼ੇਰ ਦੇ ਬੱਚੇ ਨੂੰ ਫੜ ਕੇ 5 ਸਾਲ ਦਾ ਬੱਚਾ ਲੱਤਾਂ ਨਾਲ ਕੁੱਟਦਾ ਸੀ। ਅੱਜ ਅਸੀਂ ਬਿੱਲੀ ਦਾ ਬੱਚਾ ਨਹੀਂ ਫੜ ਸਕਦੇ। ਇਸ ਵਾਸਤੇ ਇਹਦੇ ਵਿੱਚ ਇੱਕ ਮਜ਼ਮੂਨ ਹੈ ਇਸ ਗੱਲ ਦਾ, ਜਿਸ ਕਰਕੇ ਮੈਂ ਕਹਿਣ ਲੱਗਾ ਕਿ ਮਾਤਾ ਪਿਤਾ ਦਾ ਸੰਗ ਜਿਹੜਾ ਹੁੰਦਾ ਹੈ, ਜਿਸ ਤੋਂ ਬੱਚਾ ਪੈਦਾ ਹੁੰਦਾ ਹੈ, ਉਹ ਜੈਸੇ ਮਨ ਉਸ ਵਕਤ ਹੋਣ ਉਸ ਪੈਦਾ ਹੋ ਜਾਂਦਾ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਗ੍ਰੰਥ ਸਾਹਿਬ ਵਿੱਚ ਪ੍ਰਹਿਲਾਦ ਦੇ ਪੈਦਾ ਹੋਣ ਦੇ ਵਾਸਤੇ ਇਹ ਚੀਜ਼ ਦੀ ਦਲੀਲ ਦੇ ਕੇ ਦੱਸ ਰਹੇ ਹਨ। ਪ੍ਰਹਿਲਾਦ ਭਗਤ ਲਿਲੋ ਅਵਤਾਰ ਸਭ ਕਰਨ ਕਾਜ ਸੰਤਨ ਸੁਧਾਰ। ਨਰਸਿੰਘ ਅਵਤਾਰ ਜਿੱਥੇ ਹੋਇਆ ਉੱਥੇ ਗੁਰੂ ਗੋਬਿੰਦ ਸਿੰਘ ਜੀ, ਕਿਉਂਕਿ ਅਵਤਾਰਾਂ ਦੀ ਕਥਾ ਵਿੱਚ ਪ੍ਰਹਿਲਾਦ ਦੀ ਕਿਸ ਤਰ੍ਹਾਂ ਪੈਦਾਇਸ਼ ਹੋਈ, ਕਹਿੰਦੇ ਹਨ ਹਰਨਾਕਸ਼ ਜਿਹੜਾ ਸੀ ਉਹ ਜਿਸ ਵੇਲੇ ਆਪਣੇ ਘਰ ਆਪਣੇ ਘਰਵਾਲੀ ਪਾਸ ਗਿਆ, ਉਸ ਵੇਲੇ ਉਸ ਦੀ ਜਿਹੜੀ ਹਾਲਤ ਸੀ, ਉਹਦਾ ਪਿਤਾ ਹਰਨਾਕਸ਼ ਜਿਸਨੇ ਇਤਨਾ ਤਪ ਕੀਤਾ, ਸਾਡੇ ਮਹਾਰਾਜ ਨੇ ਇਹਨੂੰ ਹਰਨਾਕਸ਼ ਲਿਖਿਆ ਹੈ। ਹੋਰਨਾਂ ਗ੍ਰੰਥਾਂ ਜਿਸ ਦਾ ਨਾਮ ਹਰਨਕਸ਼ਿਤ ਲਿਖਿਆ ਕਿ ਇਸਦੇ ਜੋੜਾਂ ਵਿੱਚੋਂ ਮਾਸ ਕੀੜੀਆਂ ਖਾ ਗਈਆਂ, ਫਿਰ ਇਸਨੇ ਵਰ ਮੰਗਿਆ। ਇਸਨੇ ਵਰ ਕੀ ਮੰਗਿਆ ਕਿ ਮੈਂ ਮਰਾਂ ਨਾ, ਉਹਨਾਂ ਆਖਿਆ ਇਹੋ ਗੱਲ ਨਹੀਂ, ਤੂੰ ਉਂਝ ਮੰਗ। ਉਹਨੇ ਕਿਹਾ ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ 12 ਮਹੀਨਿਆਂ ਵਿੱਚ ਮਰਾਂ, ਨਾ ਕਿਸੇ ਸ਼ਸਤਰ ਨਾਲ ਮਰਾਂ, ਨਾ ਮਨੁੱਖ ਤੋਂ ਮਰਾਂ, ਨਾ ਕਿਸੇ ਪਸ਼ੂ ਤੋਂ ਮਰਾਂ। ਵਰ ਮਿਲ ਗਿਆ, ਆਪਣੀ ਔਰਤ ਪਾਸ ਜਾਂਦਾ ਹੈ, ਜਿਸ ਵੇਲੇ ਉਸਦਾ ਸੰਗ ਕਰਦਾ ਹੈ, ਜਿਸ ਵਕਤ ਉਹ ਵਕਤ ਆਇਆ ਸ਼ੀਰ ਦਾ, ਮਨੀ ਦੇ ਚੱਲਣ ਦਾ, ਉਸ ਵਕਤ ਵਿਸ਼ਨੂੰ ਜੀ ਮਹਾਰਾਜ ਵੱਲ ਬਿਰਤੀ ਗਈ, ਕਿਉਂਕਿ ਦੁਸ਼ਮਣੀ ਸੀ। ਉਸ ਬਿਰਤੀ ਦੇ ਜਾਣ ਦਾ ਇਹ ਅਸਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿਸੇ ਕਾਜ ਸੋ ਭਇਓ ਨਿਰੁਪਤ, ਤਬ ਭਇਓ ਦੁਸ਼ਟ ਕੋ ਬੀਜ ਮੁਗਤ। ਵਿਸ਼ਨੂੰ ਮਹਾਰਾਜ ਦੇ ਧਿਆਨ ਨਾਲ ਬੀਜ ਚੱਲਿਆ, ਉਸ ਬੀਜ ਤੋਂ ਪ੍ਰਹਿਲਾਦ ਪੈਦਾ ਹੋ ਗਿਆ। ਜੇ ਅਸੀਂ ਭਜਨਮਾਨੀ ਕਰਕੇ, ਅਸੀਂ ਗੁਰੂ ਨੂੰ ਯਾਦ ਕਰਕੇ ਕਹੀ ਜਾਈਏ, ਅਸੀਂ ਵੱਡੇ ਸੂਰਮੇ ਆਪਣੀਆਂ ਦੀਆਂ ਯਾਦਾਂ ਰੱਖੀਏ ਤਾਂ ਸਾਡੇ ਬੱਚੇ ਵੀ ਉਹਦੇ ਪੈਦਾ ਹੋਣਗੇ। ਪ੍ਰਹਿਲਾਦ ਪੈਦਾ ਹੋ ਗਿਆ, ਪੈਦਾ ਹੋ ਕੇ ਕਿਉਂਕਿ ਉਹ ਤਾਂ ਰਾਮ ਸੀ, ਉਹ ਆਈ ਸੀ ਚੀਜ਼, ਉਹ ਵੱਡਾ ਹੋਇਆ। ਜਿਹੜਾ ਧਿਆਨ ਦੇਣਾ, ਨਾਮ ਕਿਆ ਚੀਜ਼ ਹੈ, ਨਾਮ ਦੀ ਕਿਤਨੀ ਮਹਿਮਾ ਹੈ ਕਿ ਸਾਰੀ ਬਾਦਸ਼ਾਹ ਖੁਦ ਬਾਦਸ਼ਾਹ ਪ੍ਰਹਿਲਾਦ ਦੇ ਖਿਲਾਫ ਆਏ, ਉਹ ਰਾਮ ਰਾਮ ਕਰਦਾ ਹੈ। ਰਾਮ ਰਾਮ ਕਰਦਿਆਂ ਹਰਨਾਕਸ਼ ਨੂੰ ਬੜਾ ਬੁਰਾ ਲੱਗਿਆ। ਠੰਡਾ ਮਲਕਾ ਜਿਹੜੇ ਉਸਦੇ ਉਸਤਾਦ ਪੜ੍ਹਾਉਣ ਵਾਲੇ ਸਨ ਵਿਦਿਆਲੇ ਦੇ, ਭਾਈ ਗੁਰਦਾਸ ਜੀ ਨੇ ਇੱਕ ਪੌੜੀ ਚ ਤਨ, ਭਾਈ ਗੁਰਦਾਸ ਜੀ ਹਨ ਜਿਹਨਾਂ ਨੇ ਇੱਕ ਪੌੜੀ ਚ ਇਤਿਹਾਸ ਭਰਿਆ। ਉਹ ਕਹਿੰਦੇ ਕਰ ਹਰਨਾਨਕ ਸੁਦੈਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਹਰਨਾਕਸ਼ ਦੇ ਘਰ ਕੀ ਪੈਦਾ ਹੋਇਆ? ਜਿਸ ਤਰ੍ਹਾਂ ਪਾਣੀ ਚ ਕਵਲ ਹੁੰਦਾ, ਕੱਲਰ ਚ ਨਹੀਂ ਹੁੰਦਾ, ਜਿਸ ਕੱਲਰ ਚ ਪੈਲੀ ਵੀ ਨਹੀਂ ਹੁੰਦੀ, ਕਹਿੰਦੇ ਕੱਲਰ ਚ ਕਵਲ ਪੈਦਾ ਹੋਇਆ ਪ੍ਰਹਿਲਾਦ ਭਗਤ। ਪੜ੍ਹਨ ਬਿਠਾਇਆ ਚਾਰ ਸਾਲ ਪਾਂਧੇ ਚਿੱਤ ਹੋਇਆ ਹਲਾਲ, ਪੜ੍ਹਨ ਵਾਸਤੇ ਭੇਜਿਆ ਰਾਜੇ ਦਾ ਲੜਕਾ ਸੀ ਪਾਂਧਿਆਂ ਵਿੱਚ, ਇੱਕ ਪੜ੍ਹਾਉਣ ਵਾਲਿਆਂ ਮਾਸਟਰਾਂ ਨੂੰ ਹੋਇਆ, ਸਾਨੂੰ ਬਾਦਸ਼ਾਹ ਦਾ ਲੜਕਾ ਪੜ੍ਹਨ ਆ ਗਿਆ। ਸਿਮਰਨ ਮਨ ਵਿੱਚ ਰਾਮ ਨਾਮ ਗਾਵਾ ਸ਼ਬਦ ਅਨਾਹਰ ਨਾਮ, ਅਨਾਹਦ ਜਿਹੜਾ ਬਿਨਾਂ ਖਤਮ, ਅਨਹਦ ਜਿਹਦੀ ਹੱਦ ਕੋਈ ਨਹੀਂ, ਉਸ ਨੂੰ ਸ਼ਬਦ ਨੂੰ ਗਾਉਂਦਾ ਹੈ ਰਾਮ ਨਾਮ। ਰਾਮ ਨਾਮ ਸਿਮਰਦਾ ਹੈ, ਸਿਮਰਨ ਹੋਰ ਚੀਜ਼ ਹੈ, ਗਾਉਣ ਹੋਰ ਚੀਜ਼ ਹੈ, ਧਿਆਨ ਹੋਰ ਚੀਜ਼ ਹੈ, ਜਪਨ ਹੋਰ ਚੀਜ਼ ਹੈ। ਜਿਹੜਾ ਇਹ ਇੱਕ ਗੱਲ ਨਹੀਂ, ਜੇ ਧਿਆਨ ਦੇਈਏ ਤਾਂ ਪਤਾ ਲੱਗਦਾ ਹੈ ਸਤਿਗੁਰ ਦੀ ਬਖਸ਼ਿਸ਼ ਹੋਵੇ। ਮਨ ਮੈਂ ਸਿਮਰਨ ਕਰਿਆ, ਮਹਾਰਾਜ ਬਾਣੀ ਵਿੱਚ ਲਿਖਦੇ ਹਾਂ, ਸਿਮਰਦਾ ਅੰਦਰ ਵੀ ਗਾਉਂਦਾ ਬਾਹਰ। ਉਹਨਾਂ ਨੇ ਆਖੀ ਬਰਿਆ ਜੋਰ ਲਾਇਆ ਪਾਂਧਿਆਂ ਨੇ, ਉਹ ਲੜਕਿਆਂ ਨੂੰ ਵੀ ਨਾਲ ਲਾਉਂਦਾ ਕਹੋ ਰਾਮ, ਉਹ ਲੜਕੇ ਵੀ ਰਾਮ ਰਾਮ ਜਪਦੇ ਨੇ। ਪਾਂਧੇ ਨੂੰ ਬੜੀ ਤਕਲੀਫ ਹੋਈ, ਪਾਂਧੇ ਨੇ ਜਾ ਕੇ ਰਾਜੇ ਪਾਸ ਸ਼ੁਰੂ ਆਇਆ, ਰਾਜੇ ਕੋਲ ਰੋਇਆ ਵੀ ਮੇਰੀ ਕੋਈ ਵਾਹ ਨਹੀਂ, ਤੂੰ ਕਹਿੰਦੇ ਰਾਮ ਦਾ ਨਾਂ ਲਓ, ਤੇਰਾ ਤਾਂ ਪੁੱਤਰ ਨਹੀਂ ਹਟਦਾ। ਦੁਖੀ ਦਰਦ ਵਧਾਇਆ ਬਾਅਦ ਉਸ ਦੋਸ਼ ਦੇ ਭਰੇ ਹੋਏ ਦਰਦ ਨੇ ਦੁੱਖ ਵਾਲੇ ਨੇ ਝਗੜਾ ਛੇੜ ਲਿਆ। ਹੁਣ ਇੱਥੇ ਇਹ ਚੀਜ਼ ਭਾਈ ਗੁਰਦਾਸ ਨੇ ਨਹੀਂ ਲਿਖੀ, ਪਰ ਕਹਿੰਦੇ ਹਨ ਇਤਿਹਾਸਾਂ ਵਿੱਚ ਲਿਖਿਆ ਕਿ ਹੋਲਕਾ ਭੈਣ ਸੀ ਹਰਨਾਕਸ਼ ਦੀ, ਜਿਹਨੂੰ ਇਹ ਮਾਣ ਸੀ ਕਿ ਮੈਂ ਅੱਗ ਵਿੱਚ ਨਹੀਂ ਸੜਦੀ, ਇਹਨਾਂ ਦਾ ਭਾਈ ਗੁਰਦਾਸ ਲਿਖਿਆ ਵੀ ਜਲ ਅਗਨੀ ਵਿੱਚ ਕੱਟਿਆ। ਉਹ ਲੈ ਕੇ ਆਖਣ ਲੱਗੀ ਮੈਨੂੰ ਫੜਾ ਖਾ ਮੁੰਡਾ, ਜੇ ਨਹੀਂ ਹਟਦਾ ਮੈਂ ਅੱਗ ਚ ਲੈ ਕੇ ਬਹਿ ਜਾਂਦੀ ਹਾਂ, ਮੁੰਡਾ ਜਲ ਜਾਏਗਾ ਮੈਂ ਬਚ ਰਹਾਂਗੀ। ਪਰ ਨਾਮ ਦੀ ਤਾਕਤ, ਉਹ ਨਾ ਜਲਣ ਵਾਲੀ, ਉਹ ਜਲ ਗਈ। ਜਿਸ ਤਰ੍ਹਾਂ ਬਾਬੇ ਬੰਦੇ ਦੇ ਸਾਹਮਣੇ ਇੱਕ ਐਸੀ ਜਗ੍ਹਾ ਸੀ ਕਿ ਹਿੰਦੂ ਦੀ ਅਰਥੀ ਉਸਦੇ ਹੇਠੋਂ ਦੀ ਲਗਾ ਦਿੰਦੇ ਸੀ ਕਬਰ ਦੇ, ਉਹ ਜਲਦੀ ਨਹੀਂ ਸੀ, ਤੇ ਬਾਬੇ ਬੰਦੇ ਨੇ ਉਹਦੀ ਹੱਡੀਆਂ ਫੂਕ ਦਿੱਤੀਆਂ। ਹੋਲੀ ਲੈ ਕੇ ਬੈਠੀ ਜਲ ਗਈ। ਅੱਜ ਤੱਕ ਸਾਡੇ ਸਤਿਗੁਰ ਤੋਂ ਲੈ ਕੇ ਹੋਲੀ ਜਾਲਣ ਦਾ ਮਸਲਾ ਸ਼ੁਰੂ ਹੈ। ਇਹ ਉਹ ਦਿਨ ਜਿਸ ਦਿਨ ਰਾਮ ਦਾ ਰਾਕਸ਼ ਨਾਲ ਸੰਵਾਦ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਰਾਜੇ ਪਾਸ ਰੁਆਇਆ, ਦੋਖੀ ਦੈਂਤ ਵਧਾਇਆ ਵਾਦ, ਉਸ ਦੋਸ਼ੀ ਦੈਂਤ ਨੇ, ਦੁਸ਼ਮਣ ਨੇ ਵਧਾਇਆ ਵਾਦ, ਘੇਰਾ ਛੇੜਿਆ, ਪਾਣੀ ਵਿੱਚ ਛਿੱਟਿਆ, ਨਾ ਡੁੱਬਿਆ, ਅੱਗ ਵਿੱਚ ਰੱਖਿਆ, ਜਲ ਅਗਨੀ ਵਿੱਚ ਘੱਟਿਆ, ਜਲਾ ਨਾ ਡੁੱਬਾ, ਅੱਜ ਵੀ ਨਹੀਂ ਜਲਦੇ ਅੱਗ ਵਿੱਚ, ਅਸੀਂ ਆਪਣੇ ਅੱਖੀਂ ਦੇਖਿਆ ਨਾਮ ਜਪਣ ਵਾਲੇ। ਇਹ ਕੋਈ ਪਿਛਲੀ ਗੱਲ ਨਹੀਂ, ਕੋਈ ਉਹਨਾਂ ਸਮਝੇ ਕਿ ਇਹ ਗੱਲ ਕੋਈ ਦੂਰ ਦੀ ਹੈ, ਸਾਡੇ ਸਾਹਮਣੇ ਐਸੇ ਮਸਲੇ ਆਏ ਹਨ। ਹੁਣ ਲੜਕਾ ਸਾਡੇ ਪਾਸ ਹੈ, ਜਿਸ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਤੁਹਾਡੇ ਕੈਲੰਡਰਾਂ ਤੇ ਸਤਿਗੁਰਾਂ ਦੀਆਂ ਆਉਂਦੀਆਂ ਹਨ, 250 ਰੁਪਇਆ ਤਨਖਾਹ ਵੀ ਲੈਂਦਾ ਹੈ, ਦਿੱਲੀ ਵੀ ਕੰਮ ਵੀ ਕਰਦਾ ਹੈ, ਮਸਤ ਹੁੰਦਾ ਹੈ। ਹਮਲ ਵਿੱਚ ਮੇਰੇ ਸਾਹਮਣੇ ਪਿਛਲੇ ਸਾਲ 2 ਵੇਰਾਂ ਡਿੱਗਿਆ, ਪਹਿਲਾਂ ਹੱਥ ਧਰ ਦਿੱਤੇ, ਛਾਤੀ ਧਰ ਦਿੱਤੀ ਹੈ, ਕੁਰਤੇ ਨੂੰ ਸੇਕ ਨਹੀਂ। ਕੋਈ ਮੈਂ ਇਕੱਲਾ ਨਹੀਂ, ਜਵਾਨ ਦੀ ਗੱਲ ਹੈ, ਇਹੋ ਜਿਹੀ ਚੀਜ਼ ਨਹੀਂ, ਨਾਮ ਐਸੀ ਚੀਜ਼ ਹੈ। ਜਿਹੜਾ ਹੈ ਨਾ ਡੁੱਬਾ ਹੈ ਗੁਰ ਪ੍ਰਸਾਦ, ਅੱਗ ਵਿੱਚ ਛਿੱਕਿਆ, ਜਲਦਾ ਨਹੀਂ, ਪਾਣੀ ਵਿੱਚ ਡੁੱਬਿਆ ਨਹੀਂ, ਕਦੇ ਤਲਵਾਰ ਕਦ ਖੜਗ ਸਭ ਪੁੱਛਿਆ, ਕੌਣ ਸਤੇਰਾ ਹੈ ਉਸਤਾਦ ਕੌਣ ਹੈ, ਸਾਨੂੰ ਪਤਾ ਕਰਿਆ ਕਿ ਲਾਗੇ ਦੇ ਨਾਲ ਜੱਫੀ ਪਾ ਲਈ। ਮਹਾਰਾਜ ਨੇ ਥੰਮ ਚੋਂ ਨਿਕਲ ਕੇ ਦਰਸ਼ਨ ਦਿੱਤਾ, ਕੰਨ ਉਪਾਲ ਪ੍ਰਗਤੀ ਦਾ, ਨਰ ਸਿੰਘ ਰੂਪ ਅਰੂਪ ਅਨਾਦ, ਉਹਦੇ ਚੋਂ ਕੀ ਨੂੰ ਰੂਪ ਨਿਕਲਿਆ, ਅਨੂਪ ਰੂਪ, ਜਿਸ ਦਾ ਸਿਰ ਸ਼ੇਰ ਦਾ ਕਾਲਾ ਆਦਮੀ ਦਾ ਨਰ ਤੇ ਸਿੰਘ, ਕਿਉਂਕਿ ਇਕਰਾਰ ਸੀ ਕਿ ਮੈਂ ਕਿਸੇ ਮਨੁੱਖ ਤੋਂ ਨਾ ਮਰਾਂ। ਫੜ ਲਿਆ 13 ਮਹੀਨਾ ਉਦੋਂ ਤੋਂ ਚੰਦਰਮਾ ਦਾ ਹਿਸਾਬ। ਹੁਣ ਜਿਹੜੇ ਪੰਡਿਤ ਲੋਕ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ 2 ਸਾਲਾਂ ਵਿੱਚ ਚੰਦਰਮਾ 13 ਚੜ ਜਾਂਦੇ ਨੇ, 25 ਚੰਦਰਮਾ ਚੜ ਜਾਂਦੇ ਨੇ 2 ਸਾਲਾਂ ਵਿੱਚ, 24 ਦੀ ਬਜਾਏ ਲੌਂਗ ਦਾ ਮਹੀਨਾ ਇਹਨੂੰ ਕਹਿੰਦੇ ਹਨ। ਫਿਰ ਸੂਰਜ ਅੱਧਾ ਅੰਦਰ ਹੈ ਅੱਧਾ ਬਾਹਰ ਹੈ, ਨਾ ਦਿਨ ਹੈ ਨਾ ਰਾਤ ਹੈ। ਦਰਵਾਜੇ ਦੇ ਵਿੱਚ ਬੈਠ ਕੇ ਉਹਨੇ ਆਖਿਆ, ਨਾ ਧਰਤੀ ਉੱਤੇ ਨਾ ਆਕਾਸ਼ ਉੱਤੇ ਗੋਡਿਆਂ ਉੱਤੇ ਡਰ ਰਿਹਾ, ਨਾ ਅੰਦਰ ਹੈ ਨਾ ਬਾਹਰ ਹੈ, ਕੋਈ ਹਥਿਆਰ ਨਹੀਂ ਨਵਾਂ ਨਾਲ ਦਿੱਤਾ। ਸੱਚ ਔਰ ਜ਼ੁਲਮ ਦੀ ਲੜਾਈ ਸੀ। ਕੋਈ ਜ਼ਮਾਨਾ ਆਇਆ ਗੁਰੂ ਗੋਬਿੰਦ ਸਿੰਘ ਦੇ ਵੱਲ ਜਦੋਂ ਲੋਕਾਂ ਦੇ ਜ਼ੁਲਮ ਹੋਣ ਲੱਗਾ, ਉਸ ਗੁਰੂ ਗੋਬਿੰਦ ਸਿੰਘ ਨੇ ਅੱਜ ਇਸ ਦਿਨ ਉੱਤੇ ਸੁਗੁੱਲੇ ਦੇ ਤਿਉਹਾਰ ਨੂੰ ਮੁੜ ਕੇ ਦੌੜਾ ਕੇ ਸਿੱਖ ਪੰਥ ਸਾਜ ਕੇ ਸਿੱਖ ਪੰਥ ਵਿੱਚ ਤਾਕਤ ਲਿਆ ਕੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਇਹ ਹੋਲੇ ਦਾ ਤਿਉਹਾਰ ਗੁਰੂ ਗੋਬਿੰਦ ਸਿੰਘ ਨੇ ਮਦਦ ਕੀਤਾ। ਲੋਕ ਹੋਲੀ ਕਹਿੰਦੇ ਸਨ। ਇੱਕ ਗਿਆਨੀ ਜੀ ਨੇ ਲਿਖਿਆ, ਅੰਬਕਾ ਕੜਾਹੀ ਸੋ ਕੜਾਹ ਸੁਧਾ ਖਾਲਸੇ ਕੋ, ਔਰ ਨਿਕੀ ਬੋਲੀ ਗੁਰੂ ਖਾਲਸੇ ਕੋ ਬੋਲਾ ਹੈ, ਦੇਵੀ ਦੇਵ ਲੋਕ ਕੀ ਜਗ ਮੈਂ ਪ੍ਰਸਿੱਧ ਹੋਲੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਆਵਾਜ ਹੋਲਾ। ਉਹ ਦਿਨ ਹੈ ਅੱਜ ਵੀ, ਪਾਪ ਔਰ ਪੁੰਨ ਦੀ ਲੜਾਈ ਹੈ, ਬੁਰੇ ਕੰਮਾਂ ਦੀ ਚੰਗੇ ਕੰਮਾਂ ਨਾਲ ਲੜਾਈ ਹੈ। ਲੋਕਾਂ ਦੇ ਮਨ ਬੁਰੇ ਪਾਸੇ ਨੂੰ ਜਾਂਦੇ ਹਨ, ਬੁਰੇ ਕੰਮ ਕਰਦੇ ਹਨ, ਚੰਗੇ ਕੰਮਾਂ ਵਾਲੇ ਪਾਸੇ ਨੂੰ ਨਹੀਂ ਜਾਂਦੇ। ਜਪ ਤਪ ਛੁੱਟਦਾ ਜਾਂਦਾ ਹੈ, ਸੱਚ ਬੋਲਣਾ ਛੁੱਟਦਾ ਜਾਂਦਾ ਹੈ, ਧਰਮ ਕਿਸੇ ਦਾ ਰਹਿੰਦਾ ਨਹੀਂ, ਕੋਈ ਕਿਸੇ ਨਾਲ ਜ਼ੁਬਾਨ ਕਰਕੇ ਪੂਰਾ ਨਹੀਂ ਰਹਿੰਦਾ, ਕੋਈ ਇਖਲਾਕ ਨੂੰ ਨਹੀਂ ਆਪਣੇ ਨੂੰ ਦੇਖਦਾ ਕਿ ਮੇਰਾ ਕੀ ਹਾਲ ਹੈ। ਲੋਕਾਂ ਨੇ ਜਿਹੜੀਆਂ ਵੱਟਾਂ ਵੱਧੀਆਂ ਸਨ, ਜਾਤਾਂ ਦੀਆਂ ਜਾਂ ਇੱਕ ਦੂਸਰੇ ਦੀਆਂ ਜਾਂ ਖਾਣ ਪੀਣ ਦੀਆਂ, ਲੋਕ ਖਾਣ ਪੀਣ ਚ ਕੀ ਪਿਆ। ਅੱਜ ਵੀ ਉਸ ਪਾਪ ਔਰ ਪੁੰਨ ਦੀ ਲੜਾਈ ਹੈ। ਕਿਸੇ ਨੂੰ ਗੁਰੂ ਗੋਬਿੰਦ ਸਿੰਘ ਦੇ ਹੋਲੇ ਨੂੰ, ਜਿਸ ਵੇਲੇ ਸਿੱਖ ਪੰਥ ਤਬਾਹ ਹੋਇਆ, ਸਿੱਖ ਬੁਰੇ ਹਾਲ ਹੋਏ, ਮੁੜ ਕੇ ਗੁਰੂ ਰਾਮ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆ ਕੇ ਉਸ ਗੁਰੂ ਗੋਬਿੰਦ ਸਿੰਘ ਦੀ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਇਸ ਹੋਲੇ ਦੇ ਤਿਉਹਾਰ ਨੂੰ ਮੁੜ ਕੇ ਕਾਇਮ ਕੀਤਾ ਕਿ ਆਓ ਸੱਜਣੋ, ਅੱਜ ਬਸੰਤ ਰੁੱਤ ਖਿੜੀ ਹੈ, ਆਓ ਖਿੜੋ, ਛੱਡੋ ਬੁਰੇ ਕੰਮ, ਦੇਖ ਫੂਲ 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 ਫੂਲੇ, ਅਸੀਂ ਤਿਆਗ ਤਿਆਗ ਜਾਂਦੇ, ਅਹੰਕਾਰ ਛੱਡੋ, ਮਨ ਚਰਨ ਕਮਲ ਪਾਗੇ, ਤੂੰ ਮਿਲੋ ਪ੍ਰਭ ਸੁਭਾਗੇ, ਸਗਨ ਬਾਸਕੂ ਦੇ ਸੋਹਣੀ ਬਾਸਨਾ ਲੈ, ਇੱਕ ਰਹੇ ਸੁੱਖ ਪਠੂਲੇ, ਇੱਕ ਉਹ ਅੰਦਰ ਅੱਜ ਸੁੱਕੇ, ਜਿਨ੍ਹਾਂ ਦੇ ਨੇੜੇ ਭਜਨ ਨਹੀਂ, ਬਾਣੀ ਨਹੀਂ, ਸਤਸੰਗ ਨਹੀਂ, ਗੁਰੂ ਨੂੰ ਨਹੀਂ ਮੰਨਦੇ, ਰੰਗ ਰਲੀਆਂ ਚ ਬਹਿ ਕੇ, ਬੁਰੇ ਕੰਮਾਂ ਚ ਬਹਿ ਕੇ, ਵਿਸ਼ੇ ਵਿਕਾਰਾਂ ਚ ਬਹਿ ਕੇ, ਬੁਰੀਆਂ ਵਿਅਸਨ ਸ਼ਰਾਬ ਮਾਰ ਧੱਕਾ ਦੌੜਾ ਕਰਕੇ, ਝੂਠ ਬੋਲ ਕੇ, ਕਿਸੇ ਵੀ ਚੀਜ਼ ਦਰੇ ਫਰੇਬ ਨਾਲ ਖਾਂਦੇ ਰਹੇ ਸੂਖ ਕਠੋਲੇ। ਬਸੰਤ ਆਇਆ ਔਰ ਬਸੰਤ ਦੇ ਵਿੱਚ ਫਾਗਣ ਆਇਆ, ਫਾਗਣ ਫਾਗ ਬਣੇ ਹੋਣ ਨਾਲ ਗੁਰੂ ਗੋਬਿੰਦ ਸਿੰਘ ਦੀਵਾਨ ਨੰਦ ਲਾਲ ਜੀ ਕਹਿੰਦੇ, ਗੁਲੇ ਹੋਲੀ ਬਾਬਾ ਦੇ ਹਰ ਬਸ਼ਰ ਹੋਣ, ਹੋਲੀ ਦਾ ਦਿਨ ਗੁਰੂ ਗੋਬਿੰਦ ਸਿੰਘ ਨੇ ਬਾਗ ਖਿੜਾਇਆ, ਜਿਹਨੇ ਸ਼ਗੂਫੇ ਫੁੱਲਾਂ ਦੇ ਖਿੜੇ, ਉਸ ਹੋਲੇ ਨੂੰ ਸਤ ਗੁਰੂ ਰਾਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ ਬਣਾਇਆ। 13 ਪਾਉਣ ਵਾਲੇ ਬੜੀ ਦੁਨੀਆਂ ਹੈ ਜਿਹੜੀ ਇਹ ਚਾਹੁੰਦੀ ਹੈ ਕਿ ਇੱਕ ਦੂਸਰੇ ਦੇ ਨਾਲ ਰੌਲਾ ਪੈ ਜਾਵੇ, ਕੋਈ ਇੱਕ ਦੂਜੇ ਦੇ ਨੇੜੇ ਨਾ ਲੱਗ ਕੇ ਬੈਠੇ। ਗੁਰੂ ਗੋਬਿੰਦ ਸਿੰਘ ਨੇ ਮਰੀ ਹੋਈ ਦੁਨੀਆਂ ਵਿੱਚ ਜਿੰਦ ਪਾਈ, ਮਰਿਆ ਹੋਇਆ ਚ ਜਿੰਦ ਪਾਈ, ਇਹ ਹੋਲੇ ਦਾ ਦੀਵਾਨ ਕੀਤਾ, ਕਿਉਂਕਿ ਰੁੱਤ ਤਬਦੀਲ ਹੁੰਦੀ ਹੈ। ਬਸੰਤ ਦੀ ਰੁੱਤ ਨੂੰ ਰਿਤੂ ਰਾਜ ਮੰਨਿਆ ਹੈ, ਰੁੱਤਾਂ ਦੀ ਰੁੱਤ ਉੱਚੀ ਰੁੱਤ ਹੈ। ਫੂਲ ਰਹੇ ਗੁਰੂ ਗੋਬਿੰਦ ਸਿੰਘ ਜੀ, ਉੱਥੇ ਕਿਸ਼ਨਾ ਅਵਤਾਰ ਚ ਕਹਿੰਦੇ ਨੇ, ਫੂਲ ਰਹੇ ਸਗਲੇ ਬ੍ਰਿਜ ਕੇ ਤਰ, ਫੂਲ ਲਤਾ 300 ਲਪਟਾਈ, ਫੂਲ ਰਹੇ ਸਰ ਸਾਰਸ ਸੁੰਦਰ, ਸੋਭ ਸਮੂਹ ਬੜੀ ਅਦਖਾਈ, ਮੈਂ ਚੇਤ ਚੜ੍ਹਿਓ ਸੁਖ ਸੁੰਦਰ ਕੋ ਕੇ ਲਿਖਾ ਦਿਓ। ਪਰ ਕਿਉਂ ਉਹ ਗੋਪੀਆਂ ਦਾ ਬਿਨਾਂ ਨਾਟਕ ਲਿਖਦੇ ਹਨ? ਜਿਸ ਤਰ੍ਹਾਂ ਅਸੀਂ ਵੀ ਪੁਰਾਣੇ ਨਾਮਧਾਰੀ ਅਸੀਂ ਤਾਂ ਸੁਣੀ ਆਦਮੀ ਹਾਂ ਜਿਹੜੇ ਸਤਿਗੁਰੂ ਤੋਂ ਬਗੈਰ ਹੋਲੇ ਨੂੰ ਕਹਿੰਦੇ ਨੇ ਨਾਨਕ ਦਿਸ਼ਾ ਬਸੰਤ ਹੈ ਜਿਨ ਘਰ ਵਸੇ ਅਸੰਤ ਜਿਨ ਕੇ ਕੰਤ ਦਿਸ਼ਾ ਪਰੀ ਚੜ ਕੇਤ ਬਸੰਤ ਮੇਰੇ ਪਿਆਰੇ ਭਲੀਆ ਰੋਤੇ ਫਿਰ ਬਾਜਨ ਹੋ ਮੇਰੇ ਪਿਆਰੇ ਅੰਗਨ ਜੁੜੇ ਕੇਤ ਚੜਿਓ ਸੁਖ ਸੁੰਦਰ ਕੋ ਕੇ ਲਿਖਾ ਜੋ ਤੇ ਕੰਤ ਬਿਨਾ ਨੁਕਸ ਆਏ ਸੋ ਉਹ ਦਿਨ ਅਸੀਂ ਮਨਾਉਂਦੇ ਹਾਂ, ਉਸ ਯਾਦ ਵਿੱਚ ਮਨਾਉਂਦੇ ਹਾਂ। ਕਹਿੰਦੇ ਹਾਂ ਵੀ ਕਿਤੇ ਉਹ ਮੁੜ ਕੇ ਜਿਸ ਤਰ੍ਹਾਂ ਉਹ ਹੀਰ ਨੂੰ ਰਾਂਝੇ ਨੂੰ ਆਖਿਆ ਵੀ ਹੀਰ ਤੇ ਲੈ ਗਏ ਖੇੜੇ, ਤੂੰ ਹੁਣ ਆ ਸਾਡੇ ਕੋਲ ਭਾਬੀਆਂ ਨੇ ਆਖਿਆ ਤਾਂ ਵਾਰਿਸ ਸ਼ਾਹ ਦੇ ਵਿੱਚ ਲਿਖਿਆ ਭਾਬੀ ਖਿੜਾਂ ਦੀ ਰੁੱਤ ਜਦ ਆਣ ਪੁੱਲੀ ਪੌੜ ਆਸਰੇ ਤੇ ਜਬਰ ਜਾਂਦੇ ਸੇਵਨ ਬੁਲਬੁਲਾਂ ਬੂਟੀਆਂ ਸੁੱਕੀਆਂ ਨੂੰ ਰੱਬਾ ਪੱਤ ਲੱਗਣ ਨਾਲ ਜਾਏ ਗਏ ਸੋ ਗਏ ਨਾ ਫਿਰ ਆਏ ਲੋਕੀ ਅਸਾਂ ਤੇ ਆਵਣਾ ਪਾਲਦੇ ਨੀ ਜਿਹਨਾਂ ਸੂਲੀਆਂ ਦੇ ਉੱਤੇ ਲਏ ਝੂਟੇ ਉਹ ਮਨਸੂਰ ਹੋ ਰਹੀ ਸਾਡੇ ਨਾਲ ਉਹ ਯਾਦ ਵਾਲੇ ਪੁਰਸ਼ ਉਹਨਾਂ ਦੀ ਯਾਦ ਗੋਪੀਆਂ ਦੀ ਯਾਦ ਅਜੇ ਤੱਕ ਉੱਥੇ ਜਾ ਕੇ ਬਿੰਦਰਾਵਨ ਚ ਦੇਖੀਏ ਅਜੇ ਸਿਰ ਨਹੀਂ ਕਿਸੇ ਦਾ ਕੀਤਾ ਹੋਇਆ ਤੁਹਾਨੂੰ ਤਾਂ ਸਾਲ ਨੀ ਸੌ ਪੂਰਾ ਔਰ ਕਜ਼ਾਕਿਸਤਾਨ ਦੀਆਂ ਗੱਲਾਂ ਰੋਜ਼ ਪੜ੍ਹਦੇ ਹੋ ਦੇ ਸੌ ਸਾਲ ਦੇ ਬੰਦੇ 195 ਸਾਲ ਦੇ ਆਦਮੀ ਜਿਵੇਂ ਸਤਿਗੁਰਾਂ ਦੀ ਉਮਰ 143 ਸਾਲ ਹੈ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ ਜਿਤਨਾ ਚਿਰ ਦੁਨੀਆਂ ਉੱਤੇ ਧਰਮ ਨਹੀਂ ਵਰਤਦਾ ਸਤਿਗੁਰੂ ਰਾਮ ਸਿੰਘ ਦਾ ਸਰੀਰ ਨਹੀਂ ਚੱਲੇਗਾ ਪੰਜ ਪਚਾਸ ਦੇਹ ਰਹਿ ਸੁਣਦਾ ਪੰਜ ਪੰਜਾਹ 250 ਸਾਲ ਸਤਿਗੁਰੂ ਰਾਮ ਸਿੰਘ ਦੀ ਉਮਰ ਹੈ ਜਿਹੜੇ ਸਿੱਖ ਉਸ ਵੇਲੇ ਤੋਰਨ ਗਏ ਜਿਹੜੇ ਰੰਗੂਨ ਗਏ ਉਹਨਾਂ ਨੂੰ ਕਿਹਾ ਭਾਵੇਂ ਸੂਰਜ ਲੈਂਦੇ ਹੋ ਚੜੇ ਗੁਰੂ ਕਲਗੀ ਵਾਲੇ ਦਾ ਹੁਕਮ ਪੂਰਾ ਵਰਤੇਗਾ ਅੱਜ ਤੇ ਮੈਂ ਛੱਡਦਾ ਨੀ ਪਾਣੀ ਚ ਮੈਂ ਡੁੱਬਦਾ ਨਹੀਂ ਸਾਡੇ ਪਾਸ ਇਸ ਵੇਲੇ ਉਹ ਆਦਮੀ ਨੇ ਅੰਗਰੇਜ਼ ਨੇ ਲਿਖਿਆ ਸੀ ਸਨ 1885 ਚ ਮਰਗੋਲੀ ਚ ਦਸੰਬਰ ਚ ਉਹਨਾਂ ਦਾ ਸਰੀਰ ਚੱਲ ਗਿਆ ਸਾਡੇ ਪਾਸ ਇਸ ਵੇਲੇ ਉਹ ਜਿੰਦੇ ਆਦਮੀ ਜਿਹੜੇ 1916-17 ਸਤਿਗੁਰਾਂ ਦਾ ਜਨਮ ਤੇ ਦਰਸ਼ਨ ਕਰਕੇ ਆਏ 1922 ਵਿੱਚ ਇੱਕ ਆਦਮੀ ਚਿੱਠੀ ਲਿਖਦਾ ਹੈ ਕਹਿੰਦਾ ਮੈਂ ਸਤਿਗੁਰੂ ਰਾਮ ਸਿੰਘ ਦੇ ਨਾਲ ਹਾਂ ਜਿਹਨੂੰ ਬਾਬਾ ਵੀ ਕਹਿ ਰਹੇ ਮੈਂ ਰੂਸ ਵਿੱਚ ਆਵਾਂ ਕਜ਼ਾਕਿਸਤਾਨ ਵਿੱਚ ਇਸ ਵੇਲੇ 150 ਸਾਲ ਤੋਂ ਵੱਡੇ ਬੰਦੇ ਹਨ ਸਾਡਾ ਤਾਂ ਮਨ ਸਾਡੀ ਤਾਂ ਜ਼ਬਾਨ ਚੜ ਜਾਏ ਅਗਰ ਆਖੇ ਕਿ ਨਹੀਂ ਹੋ ਰਹੇ ਕਿਉਂਕਿ ਉਹਨਾਂ ਦਾ ਹੁਕਮ ਹੈ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਸਨ ਪ੍ਰਗਟ ਹੋਏ ਰਾਮ ਸਿੰਘ ਦੂਲੋ ਪੱਟੇ ਸਭ ਰਾਜੇ ਕੋ ਮੂਲੋ ਹਿੰਦੁਸਤਾਨ ਕੋਈ ਰਾਜਾ ਨਹੀਂ ਇਸ ਬਲਕਿ ਕਿਤੇ ਵੀ ਨਹੀਂ ਰਹਿ ਰਿਹਾ ਇੱਕ ਆਦਮੀ ਦਾ ਕਿਤੇ ਰਾਜ ਨਹੀਂ ਰਹਿ ਰਿਹਾ ਫਿਰ ਰਾਮ ਸਿੰਘ ਤੁਸਾਂ ਗਲਤ ਕੀਤੀਆਂ ਪਰ ਵਾਲਿਆਂ ਨੇ ਉੱਠਾ ਨੀਚੇ ਨੂੰ ਡਰਿਆ ਪਰ ਗ੍ਰਹਿਣ ਪਾਸ ਨਹੀਂ ਰਾਮ ਸਿੰਘ ਉੱਚ ਨੀਚੇ ਨੂੰ ਡਰਿਆ ਰਾਮ ਸਿੰਘ ਉੱਚੇ ਨੀਵੇਂ ਨਹੀਂ ਰਹਿਣ ਦੇਵੇਗਾ ਉਹ ਨਹੀਂ ਇੱਕ ਰਸੌਦੀ ਕਰਾ ਇੱਕੋ ਜੀ ਪੱਧਰ ਹੋਏਗੀ ਉਹ ਤੋਂ ਗੁਰੂ ਨਾਨਕ ਦੀ ਜਿਹੜੀ ਮਦੀਨੇ ਵਿੱਚ ਗੁਰੂ ਨਾਨਕ ਨੇ ਰੁਕਣ ਦੀ ਨੌਕਰੀ ਸੀ ਮਾਇਆ ਇਕੱਠੀ ਕਰਕੇ ਗੇਹੂੰ ਲੰਗਰ ਲਾਏ ਨੰਗਾ ਭੁੱਖਾ ਆਖੀ ਆ ਖਾਲੀ ਕੋਈ ਨਾ ਜਾਵੇ ਵਾਹਿਗੁਰੂ ਸਭ ਜਪੇਗੀ ਗੁਰੂ ਦੇ ਆਪਣੀ ਜਾਨ ਗਊਆਂ ਦੁੱਧ ਬਹੁ ਦੇਣਗੀ ਪਰਬਤ ਦੇਣਗੇ ਨਾਲ ਮੇਰੇ ਸਭ ਕਰ ਦੇਣਗੇ ਦੇਖਿਆ ਆਪ ਨਾਨਕ ਆਖੇ ਰੁਕਣ ਦੀ ਇਹ ਵਰਤੇਗੀ ਦੀ ਉਹ ਦਿਨ ਅਜੇ ਆਉਣਾ ਹੈ ਜਿਸ ਦਿਨ ਦੁਨੀਆਂ ਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਰਹਿ ਜਾਣਾ ਕੋਈ ਹਥਿਆਰ ਦੁਨੀਆਂ ਚ ਨਹੀਂ ਰਹੇਗਾ ਔਰ ਕਿਸੇ ਦੇ ਉੱਤੇ ਕੋਈ ਜ਼ਬਰ ਨਹੀਂ ਕਰੇਗਾ ਕਿਸੇ ਜਾਨਵਰ ਨੂੰ ਨਹੀਂ ਕੋਈ ਮਾਰੇਗਾ ਇਹ ਉਸ ਸਤਿਗੁਰੂ ਦੀ ਯਾਦ ਵਿੱਚ ਕੰਪਾਲਾ ਨਿਵਾਸੀ ਅਫਰੀਕਾ ਨਿਵਾਸੀ ਸਾਧ ਸੰਗਤ ਦਾ ਬੜਾ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਸੱਦ ਕੇ ਇਹਨਾਂ ਨੂੰ ਖਰਚ ਕਰਕੇ ਇਸ ਮੇਲੇ ਨੂੰ ਕੀਤਾ ਹੈ ਇਸ ਮੇਲੇ ਦੀ ਮਹੱਤਤਾ ਇਹ ਹੈ ਕਿ ਸਤਿਗੁਰੂ ਆਉਣ ਧਰਮ ਵਰਤੇ ਕਿਸੇ ਦਾ ਕੋਈ ਦੁਸ਼ਮਣ ਨਾ ਰਹੇ ਲੋਕਾਂ ਦੇ ਖਿਲਾਫ਼ ਉੱਚੇ ਹੋਣ ਸਾਰੇ ਲੋਕ ਭਜਨ ਬਾਣੀ ਕਰਕੇ ਇੱਕ ਹੋ ਜਾਣ ਇੱਕ ਰੱਬ ਨੂੰ ਮੰਨਣ ਵਾਲੇ ਇੱਕ ਦੇ ਸਾਰੇ ਬੱਚੀਆਂ ਬੱਚੇ ਹੋ ਜਾਣ ਇਹ ਸਮਾਂ ਆਵੇਗਾ ਔਰ ਜ਼ਰੂਰ ਆਵੇਗਾ ਕਿਉਂਕਿ ਜਿਨ੍ਹਾਂ ਦੇ 90 ਹੁਕਮ ਪੂਰੇ ਹੋ ਗਏ ਉਹਨਾਂ ਦੇ 10 ਨਹੀਂ ਰਹਿ ਸਕਦੇ ਰੂਸ ਦੀ ਬਾਬਤ ਸਤਿਗੁਰੂ ਰਾਮ ਸਿੰਘ ਦੇ ਪੱਤਰ ਰੂਸ ਵਿੱਚ ਅੱਜ ਪਏ ਹਨ ਜਿਹੜੇ 1800 1883 ਦੇ ਲਿਖੇ ਹੋਏ ਰੰਗੂਨੋਂ ਭੇਜੇ ਹੋਏ ਨੇ। ਮੈਨੂੰ ਇਸ ਗੱਲ ਦਾ ਪਤਾ ਹੈ, ਮੈਨੂੰ ਇਹ ਫਖਰ ਹੈ, ਮੈਂ ਉਹਨਾਂ ਸੱਜਣਾਂ ਦੇ ਦਰਸ਼ਨ ਕਰੇ ਜਿਹੜੇ ਸਤਿਗੁਰੂ ਰਾਮ ਸਿੰਘ ਦੇ ਭੇਜੇ ਹੋਏ ਰੂਸ ਵਿੱਚ ਗਏ। ਬਾਬਾ ਗੰਡਾ ਸਿੰਘ ਜੀ ਬਾਠਾਂ ਵਾਲੇ ਜਿਹੜੇ ਸਿਆਲਕੋਟ ਦੇ, ਮੈਂ ਉਹਨਾਂ ਦਾ ਦਰਸ਼ਨ ਕੀਤਾ। ਬਾਬਾ ਸੰਤਾ ਸਿੰਘ ਜੀ ਲੋਕੋ ਗਿਆਨ ਦੇ ਜਿਹੜੇ ਸਾਰਾ ਇਲਾਕਾ ਫਿਰ ਕੇ ਆਏ ਸਨ, ਔਰ ਬਾਬਾ ਗੁਰਚਰਨ ਸਿੰਘ ਜੀ ਬਾਬੇ ਪੁਰਾਣੇ ਦੀ ਅੰਸ ਵਿੱਚੋਂ, ਜਿਨ੍ਹਾਂ ਨੂੰ 5 ਚੋਗੇ ਜਿਹੜੇ ਲਿਆਏ ਜਰੀ ਦੇ ਉੱਥੋਂ ਗੁਰੂ ਹਰੀ ਸਿੰਘ ਜੀ ਦੇ ਵਕਤ, ਔਰ ਜਿਨ੍ਹਾਂ ਨੂੰ ਗਵਰਨਮੈਂਟ ਨੇ ਕਾਗਜ਼ਾਂ 'ਚ ਗੱਲ ਲਿਖੀ ਹੈ ਕਿ 70 ਸਾਲ ਦਾ ਬੁੱਢਾ ਖਬਰ ਨਹੀਂ ਕਾਹਦਾ ਬਣਿਆ, ਜੋ ਸਾਥੋਂ ਤੁਸੀਂ ਹੈ ਦਿੱਤਾ ਗਿਆ, ਕਹਿੰਦਾ ਮੈਂ ਰੂਸ ਗਿਆ ਅੱਗੋਂ ਕੁਛ ਨਹੀਂ ਕਰਦਾ। ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ, ਇੱਕ ਵੱਡੀ ਸਾਡੀ ਸਾਖੀ ਹੈ, ਮੈਨੂੰ ਇਸ ਵੇਲੇ ਯਾਦ ਨਹੀਂ, ਵਕਤ ਮਿਲੇਗਾ ਛਪੀ ਹੋਈ ਆਵੇਗੀ ਕਿਸੇ ਵਕਤ ਤੁਹਾਡੇ ਕੋਲ, ਜਿਹਦੇ ਵਿੱਚ ਸਾਰੇ ਹਾਲ ਲਿਖੇ। ਫਿਰ ਇੱਕ ਹੋਰ ਹਾਲ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜਾ ਧਿਆਨ ਦਿਓ ਸਿੱਖੋ, ਕੋਈ ਦੁਨੀਆ ਦਾ ਜ਼ਮਾਨਾ ਨਹੀਂ ਹੁੰਦਾ ਜਦੋਂ ਗੁਰੂ ਅਵਤਾਰ ਨਹੀਂ ਆਉਂਦਾ। ਜੇ ਅਸੀਂ ਅੱਜ ਹੀ ਮੰਨੀਏ ਤਾਂ ਹਰੀ ਚੰਦ ਦੇ ਵੇਲੇ ਰਾਤੀ ਜਾਇ ਸੁਣੇ ਗੁਰਬਾਣੀ ਕਿਵੇਂ ਸੁਣਦੀ ਸੀ, ਨਾਮਾ ਛਿੰਬਾ ਕਬੀਰ ਦੁਲਾਹਾ ਪੂਰੇ ਦੁਰਦੇ ਗਦ ਪਾਈ ਗੁਰਬਾਣੀ ਲਿਖਿਆ। ਮੈਂ ਇਸ ਪਾਸੇ ਜ਼ਿਆਦਾ ਨਹੀਂ ਜਾਣਾ, ਮੈਂ ਤੁਹਾਨੂੰ ਦੱਸਣ ਲੱਗਾ ਹਾਂ ਗੁਰੂ ਗੋਬਿੰਦ ਸਿੰਘ ਦੇ ਭਵਿਸ਼ਵਾ ਕਿਉਂ ਨਾਮਧਾਰੀ ਗੁਰੂ ਰਾਮ ਸਿੰਘ ਮੰਨਦੇ ਹਨ, ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਹੁਕਮ ਮੰਨਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਸਭੋ ਵੀ ਤਲਵੰਡੀ ਤੋਂ ਚੱਲਦੇ ਹਨ, ਸਰਸੇ ਨੂੰ ਆਉਂਦੇ ਹਨ, ਅੱਗੇ ਨੌ ਆਉਂਦੇ ਹਨ, ਉਸ ਤੋਂ ਅੱਗੇ ਬੀਕਾਨੇਰ ਦੇ ਰਾਜ ਵਿੱਚ ਇੱਕ ਜਗ੍ਹਾ ਹੈ ਜਿਹੜਾ ਅੱਖਰਾਂ ਵਿੱਚ ਲਿਖਣ ਚ ਉਹਦਾ ਨਾਮ ਸੁਹਾਵਾ ਹੈ, ਸਿੱਖ ਸੁਹੇਵਾ ਕਹਿੰਦੇ ਹਨ। ਗੁਰੂ ਗੋਬਿੰਦ ਸਿੰਘ ਦੀ ਸਾਖੀ ਚ ਉਹਨੂੰ ਸੁਹੇਵਾ ਲਿਖਿਆ, ਆਮ ਬੀਕਾਨੇਰ ਦੇ ਲੋਕ ਉਹਨੂੰ ਪੀਪਲ ਵਾਲਾ ਸਾਇਆ ਕਹਿੰਦੇ ਹਨ। ਗੁਰੂ ਸਾਹਿਬ ਉੱਥੇ ਆਉਂਦੇ ਹਨ, ਉੱਥੇ ਉਤਰਦੇ ਹਨ, ਆ ਕੇ ਜਿਸ ਵੇਲੇ ਡੇਰਾ ਲਾ ਕੇ ਜਾਂਦੇ ਗਏ ਬੈਠੇ ਹਨ, ਆ ਕੇ ਕਮਰ ਕਸਾ ਖੋਲਿਆ ਤੇ ਵਿੱਚੋਂ ਇੱਕ ਸੱਪ ਦਾ ਬੱਚਾ ਨਿਕਲਿਆ, ਗਿੱਟ ਸਵਾ ਗਿੱਟ ਲਾਉਣਾ, ਉਹ ਜੰਡ ਉੱਤੇ ਚੜ ਜਾਂਦਾ। ਗੁਰੂ ਸਾਹਿਬ ਕਹਿੰਦੇ ਭਾਈ ਪਿਆ ਸਿੰਘ ਨੂੰ ਪਾਲੋ, ਦੋ ਵੇਲਾ ਉੱਤੇ ਚੜੇ, ਤੀਜੀ ਵੇਲੇ ਜਿਸ ਵੇਲੇ ਚੜ੍ਹਦੇ ਕਹਿੰਦੇ ਮਹਾਰਾਜ ਹੋਰ ਕੁਛ ਨੀ, ਇੱਕ ਬ੍ਰਹਮਾ ਉੱਤੇ ਪਿੱਪਲ 4 ਪੱਤੇ ਦਾ ਜੰਡ ਦੇ ਉੱਤੇ ਖੜਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਿੱਪਲ ਜੰਡ ਨੂੰ ਖਾ ਜਾਏਗਾ, ਅਸੀਂ ਫੇਰ ਆਵਾਂਗੇ। ਉਹ ਪਿੱਪਲ ਜਿਉਂ ਲੱਗਾ ਹੈ ਵਧਣ, ਉਹ ਵਧਦਾ ਵਧਦਾ ਏਡਾ ਵੀ ਵਧਿਆ, ਉਹਦੇ 100-100 ਫੁੱਟ ਲੰਮੇ ਡਾਹਣੇ ਹੋਏ, ਐਸਾ ਪੀਪਲ 3 ਲੋਕ ਮੈਂ ਨਹੀਂ ਇਹ ਵੱਡੀ ਨਦੀ ਸਾਖੀ ਚ ਲਿਖਿਆ। ਫਿਰ ਉਹਨੇ ਡਾਹਣੇ ਇੱਕ ਰਾਤ ਸਾਰੇ ਟੁੱਟੇ, ਹੁਣ ਉਹ ਪਿੱਪਲ ਜਿੰਨੇ ਆਮ ਪਿੱਪਲ ਸਾਡੇ ਮੁਲਕ ਚ ਵੱਡੇ ਹਨ, 28 ਫੁੱਟ ਉਸਦਾ ਲਪੇਟ ਹੈ। ਅਸੀਂ 1921 ਚ ਗੁਰੂ ਗੋਬਿੰਦ ਸਿੰਘ ਦਾ ਹੁਕਮ ਸੀ, ਸਤਿਗੁਰੂ ਰਾਮ ਸਿੰਘ ਨੇ ਹੁਕਮਨਾਮੇ ਚ ਲਿਖਿਆ ਸੀ, ਜਿੰਨਾ ਚਿਰ ਤੁਸੀਂ ਉੱਥੇ ਜਾ ਕੇ ਅਖੰਡ ਪਾਠ ਨਹੀਂ ਕਰੋਗੇ ਬਿਪਤਾ ਨਹੀਂ ਕੱਟੀ ਜਾਏਗੀ। 1921 ਚ ਪਾਠ ਕੀਤੇ, ਫਿਰ 1952-52 ਕੀਤੇ, ਫਿਰ ਉਹਦੇ ਥੋੜੇ ਲਿਖਿਆ ਲੱਭਿਆ ਕਿ ਇੱਕ ਪਾਠ ਉਸ ਪਿੱਪਲ ਹੇਠ ਕਰੋ। 1921 ਵਿੱਚ ਉਸ ਪਿੱਪਲ ਦੀ ਜਿਹੜੀ ਦਰਾਰ ਸੀ ਉਹ ਐਡੀ ਲੰਮੀ ਸੀ, 3 ਫੁੱਟ 4 ਫੁੱਟ ਉਹ 9 ਇੰਚ ਚੌੜੀ ਸੀ, 50 ਵਿੱਚੋਂ ਇੰਨੀ ਕੁ ਰਹਿ ਗਈ ਸੀ, ਕੋਈ ਫੁੱਟ ਲੰਮੀ 3-4 ਇੰਚ ਚੌੜੀ, ਉਦੋਂ ਮਿਲ ਚੁੱਕੀ ਹੈ ਜੰਡ ਨਹੀਂ ਬਾਹਰੋਂ ਦੁੱਖਦਾ, ਵਕਤ ਆ ਗਿਆ। ਤੁਹਾਨੂੰ ਵੀ ਦੀਦਾ ਦੁਨੀਆ ਵੀ ਦੇਖਦੀ ਹੈ, ਲੋਕ ਨਾਮ ਹਵਨ ਦਾ ਰਹਿੰਦੇ ਨੇ, ਕੰਮ ਤੇਜ਼ੀ ਨੇ ਕਰਦੇ, ਉੱਤੋਂ ਕਹਿੰਦੇ ਨੇ ਆਪਸ ਵਿੱਚ ਰਲ ਕੇ ਬੈਠੇ ਹੁੰਦੇ ਨੇ, ਹਾਈਡਰੋਜਨ ਬਣਾਉਂਦਾ, ਦੂਜਾ ਉਦੋਂ ਤੇਜ਼ ਬਣਾਉਂਦਾ, ਤੀਜਾ ਉਸ ਤੋਂ ਤੇਜ਼ ਬਣਾਉਂਦਾ, ਪਿੱਛੜੀ ਹਲਚਲ ਹੋਏਗੀ। ਭਾਈ ਗੁਰਦਾਸ ਕਹਿੰਦਾ ਛੋਟੇ ਕਰਮਾਂ ਦਾ ਐਸੇ ਧੁੰਦ ਕਲੇਸ਼ ਮੈਂ ਖਪਿਓ ਸੰਸਾਰਾ, ਪਰ ਸਤਿਗੁਰ ਬਾਜੋ ਕੋਲ ਨਹੀਂ ਪੈ ਬੈਠੋ ਸਾਰਾ, ਸਤਿਗੁਰ ਉਸ ਵੇਲੇ ਬਖਸ਼ਿਸ਼ ਕਰਨਗੇ, ਰੱਖਿਆ ਕਰਨਗੇ, ਕਿਹਦੀ? ਜਿਹੜਾ ਨਾਮ ਜਪੇਗਾ, ਜਿਹੜਾ ਸਤਿਗੁਰ ਨੂੰ ਯਾਦ ਕਰੇਗਾ, ਨਾ ਮਾਲਾਦਾਰੀ ਕੇਸ਼, ਨਾ ਕਿਰਪਾਨ, ਨਾ ਬੋਧੀ, ਨਾ ਕੋਈ ਚੀਜ਼, ਜਿਹੜਾ ਨਾਮ ਜਪੇਗਾ ਉਹ ਬਚੇਗਾ। ਮੈਂ ਅਰਜ ਕਰਦਾ ਹਾਂ ਕਿ ਸਾਡੇ ਆਉਣ ਦਾ ਇਹਨਾਂ ਦੇ ਖਰਚ ਕਰਨ ਦਾ ਮੇਲਾ ਸਫਲਾ ਤੁਹਾਡਾ ਤਾਂ ਹੈ ਕਿ ਤੁਸੀਂ ਲੋਕ ਬੁਰੇ ਕੰਮ ਛੱਡੋ, ਮਾਂ ਸ਼ਰਾਬ ਛੱਡੋ, ਸਲੀਮੇ ਨਾਮ ਦੇਖਿਆ ਕਰੋ, ਬਹੁਤੇ ਦੇਖ ਦੇਖ ਕੇ ਰਾਤ ਨੂੰ ਇਖਲਾਕ ਗਵਾਉਂਦੇ ਹੋ, ਉਹ ਪੈਸੇ ਬਚਾਓ, ਉਹ ਆਪਣੇ ਗਰੀਬ ਭਰਾ ਜਿਹੜੇ ਤੁਹਾਡੇ ਕਮਜ਼ੋਰ ਹੋਏ ਹੋਏ, ਜਿਹੜੀ ਮੈਂ ਕੱਲ ਅਰਜ ਕਰੀ ਸੀ, ਉਹਨਾਂ ਵਾਸਤੇ ਇਕੱਠੇ ਕਰੋ, ਤੁਸੀਂ ਬੈਠੋ, ਤੁਸੀਂ ਇਸ਼ਨਾਨ ਕਰਿਆ ਕਰੋ, ਨਾਮ ਜਪਿਆ ਕਰੋ, ਨਹੀਂ ਚੱਕੀ ਚੱਲ ਰਹੀ ਹੈ, ਪੀਸ ਦੇਗੀ, ਕੁਦਰਤ ਜੀ ਨੂੰ ਬਚਾਵੇਗੀ, ਉਹ ਬਚੇਗੀ, ਸਤਿ ਸ੍ਰੀ ਅਕਾਲ।